ਗੁਰੂ ਪਿਆਰੀ ਸਾਧ ਸੰਗਤ ਜੀਓ, ਦੁਨੀਆਂ ਦੇ ਸਾਰੇ ਹੀ ਧਰਮ ਸਾਨੂੰ ਪਿਆਰ ਤੇ ਰਵਾਦਾਰੀ ਸਿਖਾਉਂਦੇ ਹਨ, ਕਿਉਂਕਿ ਮੂਲ ਰੂਪ ਵਿੱਚ ਸਾਡਾ ਸਭਨਾਂ ਦਾ ਇਸ਼ਟ ਇੱਕ ਅਕਾਲ ਪੁਰਖ ਹੈ। ਪਰ ਸਾਡੇ ਬਾਰਮੁਖੀ ਧਰਮ ਦੀ ਵਿਚਾਰਧਾਰਾ ਜਾਂ ਨਿਸ਼ਚੇ ਹਰ ਇੱਕ ਦੇ ਆਪੋ ਆਪਣੇ ਭਿੰਨ ਭਿੰਨ ਹੋਣ ਕਰਕੇ ਧਰਮਾਂ ਦੇ ਅੱਡ ਅੱਡ ਫਿਰਕੇ ਬਣ ਜਾਂਦੇ ਹਨ ਤੇ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਚੰਗੇਰਾ ਤੇ ਅਸਲੀ ਹੋਣ ਦਾ ਦਾਅਵਾ ਕਰਦੇ ਹਨ। ਇਹਨਾਂ ਫਿਰਕਿਆਂ ਦੇ ਸਿਧਾਂਤ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਮਰਿਆਦਾ, ਉਹਨਾਂ ਦੇ ਰਸਮੋ ਰਿਵਾਜ਼ਾਂ, ਲਿਬਾਸ ਆਦਿ ਅੱਡ ਅੱਡ ਹੋਣ ਕਰਕੇ ਇਹਨਾਂ ਫਿਰਕਿਆਂ ਵਿਚਕਾਰ ਆਪਸ ਵਿੱਚ ਟਕਰਾਓ, ਝਗੜਾ ਜਾਂ ਤਸਬ ਲਾਜ਼ਮੀ ਹੈ, ਕਿਉਂਕਿ ਅਸੀਂ ਆਪਣੀ ਸੂਖਮ ਹਉਮੈ ਦੇ ਪ੍ਰਭਾਵ ਵਿੱਚ ਮੁੱਢਲੀ ਤੱਤ ਵਿਚਾਰਧਾਰਾ, ਮਰਿਆਦਾ ਤੇ ਸਿਧਾਂਤ ਨੂੰ ਆਪਣੇ ਮਨ ਦੀ ਰੰਗਤ ਅਨੁਸਾਰ ਬਦਲ ਦਿੰਦੇ ਹਾਂ। ਇਹੀ ਫਿਰਕਾ ਪ੍ਰਸਤੀ ਦਾ ਕਾਰਨ ਬਣਦਾ ਹੈ। ਇਹ ਮਜ਼ਹਬੀ ਤਸਬ ਕੀ ਹੈ, ਕਿਵੇਂ ਇਨਸਾਨੀਅਤ ਨੂੰ ਆਪਣੀ ਗ੍ਰਿਫਤ ਵਿੱਚ ਲੈਂਦਾ ਹੈ, ਕਿਵੇਂ ਇਸ ਦੇ ਤਪਦੇ ਭਾਂਬੜ ਤੋਂ ਬਚਿਆ ਜਾ ਸਕਦਾ ਹੈ, ਇਸ ਦੀ ਸੋਝੀ ਸਾਨੂੰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਮਜ਼ਹਬੀ ਤਸਬ ਦੇ ਵਿਸ਼ੇ ਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਦਿੱਤੀ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਨੰਬਰ 107, ਮਜ਼ਹਬੀ ਤਸਬ ਭਾਗ ਦੂਜਾ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਹੀ ਜੋਤ ਜਾਂ ਉਸਦਾ ਪ੍ਰਕਾਸ਼ ਹੈ। ਪੰਜ ਭੌਤਿਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ ਜਿਸ ਨੂੰ ਸਿਰਜਣਹਾਰੇ ਨੇ ਆਪ ਇਸ ਸਰੀਰ ਵਿੱਚ ਰੱਖਿਆ ਹੈ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਫਿਰ ਗੁਰਬਾਣੀ ਵਿੱਚ ਇਹ ਤਾਕੀਦ ਕੀਤੀ ਗਈ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਪਰੰਤੂ ਜੇਕਰ ਅਜਿਹਾ ਦਿਖਾਈ ਨਹੀਂ ਦਿੰਦਾ ਤਾਂ ਫਿਰ ਇਸਦਾ ਕਾਰਨ ਕੀ ਹੈ? ਕਿਉਂਕਿ ਮਾਇਕੀ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਇਨਸਾਨ ਦੇ ਜੋਤ ਸਰੂਪੀ ਮਨ ਦੇ ਉਦਾਲੇ ਮਾਇਆ ਦੀ ਕਾਲਖ ਚੜ ਗਈ ਹੈ। ਇਹ ਕਾਲਖ ਜਾਂ ਮੈਲ ਮਨ ਉੱਤੇ ਸਿਰਫ ਇਸ ਜਨਮ ਦੀ ਨਹੀਂ ਬਲਕਿ ਪਿਛਲੇ ਕਈ ਜਨਮਾਂ ਤੋਂ ਚੱਲੀ ਆ ਰਹੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਜਾਂਦੇ ਹਾਂ, ਜਿਸ ਕਰਕੇ ਹਉਮੈ ਤੇ ਮੈਂ ਮੇਰੀ ਦੀ ਭਾਵਨਾ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹਉਮੈ ਜਾਂ ਮੈਂ ਮੇਰੀ ਦੀ ਅਗਿਆਨਤਾ ਵਿੱਚ ਪ੍ਰਵਿਰਤ ਹੋ ਕੇ ਅਸੀਂ ਉਹੀ ਸੋਚਦੇ, ਕਰਮ ਕਰਦੇ ਤੇ ਨਤੀਜੇ ਭੁਗਤਦੇ ਹਾਂ, ਕਿਉਂਕਿ ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਅਸੀਂ ਆਪਣੇ ਪਾਪਾਂ ਤੋਂ ਬਚਣ ਲਈ ਤੇ ਆਪਣੀਆਂ ਆਤਮਿਕ ਲੋੜਾਂ ਦੀ ਪੂਰਤੀ ਵਾਸਤੇ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਹਉਮੈ ਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਆਪਣੇ ਨਿਸ਼ਚਿਆਂ, ਆਪਣੇ ਧਰਮ ਜਾਂ ਆਪਣੇ ਹੀ ਮਜ਼ਹਬ ਨੂੰ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਨਾਲ ਹੀ ਦੂਸਰੇ ਧਰਮਾਂ ਦੀ ਨਿਖੇਧੀ ਵੀ ਕਰਦਾ ਹੈ। ਇਸ ਤਰ੍ਹਾਂ ਇਹ ਆਪਣੇ ਧਰਮ ਦੀ ਅਪਣੱਤ ਜਾਂ ਬਾਹਰਮੁਖੀ ਧਰਮ ਦੀ ਅਪਣੱਤ ਹੀ ਆਪਸੀ ਖਿੱਚੋ ਤਾਣ, ਖੁਦਗਰਜ਼ੀ, ਵੈਰ ਵਿਰੋਧ, ਵਾਦ ਵਿਵਾਦ, ਨਫ਼ਰਤ, ਤਸਬ, ਲੜਾਈ ਜਾਂ ਜ਼ੁਲਮ ਦਾ ਕਾਰਨ ਬਣ ਜਾਂਦੀ ਹੈ। ਧਰਮ ਜਾਂ ਮਜ਼ਹਬ ਦੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੀ ਸ਼ਰਧਾ ਭਾਵਨੀ, ਸਾਡੇ ਕਰਮ ਕਾਂਡ ਅਤੇ ਜਗਿਆਸਾ, ਇਹ ਸਾਡੇ ਭਰਮ ਭੁਲਾਵੇ ਵਿੱਚੋਂ ਉਪਜਦੇ ਹਨ ਅਤੇ ਇਹਨਾਂ ਉੱਤੇ ਹੋਮੇ ਜਾਂ ਮੈਂ ਮੇਰੀ ਦੀ ਰੰਗਤ ਚੜ੍ਹੀ ਹੁੰਦੀ ਹੈ। ਸਾਡੇ ਆਪੋ ਧਾਰੇ ਹੋਏ ਧਾਰਮਿਕ ਖਿਆਲ ਅਤੇ ਨਿਸ਼ਚੇ ਇਹ ਐਵੇਂ ਉਪਰੇ ਜਾ ਦਿਖਾਵੇ ਮਾਤਰ, ਰੀਸੋ ਰੀਸੀ ਅਤੇ ਆਪਣੀ ਮਾਨਸਿਕ ਤਸੱਲੀ ਵਾਸਤੇ ਹੁੰਦੇ ਹਨ। ਜੇ ਗੌ ਨਾਲ ਅਸੀਂ ਡੂੰਘਾ ਵਿਚਾਰੀਏ ਤਾਂ ਸਾਨੂੰ ਅਨੁਭਵ ਹੋਏਗਾ ਕਿ ਸਾਡਾ ਰੱਬ ਤਾਂ ਇੱਕ ਹੈ, ਉਹਦਾ ਹੁਕਮ ਵੀ ਇੱਕ ਹੈ, ਉਹਦੀ ਜੋਤ ਵੀ ਇੱਕ ਹੈ, ਉਹਦਾ ਪ੍ਰਕਾਸ਼ ਇੱਕ ਹੈ, ਸ਼ਬਦ ਇੱਕ ਹੈ, ਬਾਣੀ ਇੱਕ ਹੈ, ਉਹਦੀ ਕੁਦਰਤ ਇੱਕ ਹੈ। ਗੁਰਬਾਣੀ ਵਿੱਚ ਏਕੇ ਦੇ ਇਸ ਰੂਪ ਨੂੰ ਇਉਂ ਦਰਸਾਇਆ ਗਿਆ ਹੈ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੁੱਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਣੀ ਸੱਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਜਲ ਤਰੰਗ ਅਰ ਫੇਨ ਬੁਦਬਦਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ, ਸੁਕਿਰਤ ਮਨਸਾ ਗੁਰੂ ਪਦੇਸੀ ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ, ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਦੇਹ ਰਾਮ ਸੀਤ ਸੋਈ ਪੂਜਾ ਨਿਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ, ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ, ਏਕੈ ਨੈਨ ਏਕੈ ਕਾਨ ਏਕੈ ਦੇ ਏਕੈ ਬਾਨ, ਖਾਕ ਬਾਦ ਆਤਿਸ਼ ਔ ਆਬ ਕੋ ਰਲਾਉ ਹੈ, ਅੱਲੈ ਅਪੇਖ ਸੋਈ ਪੁਰਾਨ ਔ ਕੁਰਾਨ ਹੋਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ। ਸਾਰੇ ਜੀਵ ਇੱਕ ਇਲਾਹੀ ਜੋਤ ਤੋਂ ਪ੍ਰਗਟ ਹੋਏ ਹਨ। ਸਾਡਾ ਮੂਲ ਸਰੋਤ ਅਤੇ ਵਿਰਸਾ ਵੀ ਇੱਕੋ ਹੀ ਹੈ, ਸੋ ਸਾਰੇ ਲੋਕਾਂ ਦਾ ਇਖਲਾਕੀ ਅਤੇ ਧਾਰਮਿਕ ਫਰਜ਼ ਕੀ ਬਣਦਾ ਹੈ ਕਿ ਉਹ ਆਪਸ ਦੇ ਵਿੱਚ ਮੁਖਾਲਫਤ ਦੀ ਬਜਾਏ ਰਵਾਦਾਰੀ, ਵੈਰ ਵਿਰੋਧ ਦੀ ਬਜਾਏ ਮੈਤਰੀ ਭਾਵ, ਕਿਰਨਾ ਦੀ ਬਜਾਏ ਪਿਆਰ, ਤੋਸਬ ਦੀ ਬਜਾਏ ਵਿਸ਼ਾਲਤਾ, ਝਗੜਿਆਂ ਦੀ ਬਜਾਏ ਮਿਲਾਪ, ਦਿਲ ਤੋੜਨ ਦੀ ਬਜਾਏ ਦਿਲ ਜੋੜਨ ਅਤੇ ਤਬਾਹੀ ਦੀ ਬਜਾਏ ਉਸਾਰੂ ਵਿਚਾਰ ਭਾਵਨਾ ਨਾਲ ਮਿਲ ਜੁਲ ਕੇ ਵਰਤ ਵਰਤਾਰਾ ਕਰਨ। ਗੁਰਬਾਣੀ ਸਾਨੂੰ ਇਸ ਵਿਸ਼ੇ ਸੰਬੰਧੀ ਇਉਂ ਅਗਵਾਈ ਕਰਦੀ ਹੈ, ਫਰੀਦਾ ਜੋਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਐ ਪੈਰ ਤਿਨਾਂ ਦੇ ਝੁੰਮ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ, ਸਭਨਾ ਮਨ ਮਾਣਿਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਅਕਾਲ ਪੁਰਖ ਨੇ ਹਰ ਇੱਕ ਜੀਵ ਨੂੰ ਆਪਣੇ ਖਿਆਲਾਂ, ਵਲਵਲਿਆਂ, ਰੀਝਾਂ, ਨਿਸ਼ਚਿਆਂ ਅਤੇ ਕਰਮਾਂ ਧਰਮਾਂ ਦੀ ਆਜ਼ਾਦੀ ਦਿੱਤੀ ਹੋਈ ਹੈ, ਸੋ ਹਰ ਜੀਵ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਧਾਰਨ ਦਾ ਹੱਕ ਹੈ, ਮਜ਼ਹਬ ਧਾਰਨ ਦਾ ਹੱਕ ਹੈ, ਉਹਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਵੀ ਹੱਕ ਹੈ। ਸੋ ਇੱਕ ਦੂਜੇ ਦੇ ਧਰਮ ਅਤੇ ਸਿਧਾਂਤਾਂ ਵਿੱਚ ਸਾਨੂੰ ਦਖਲ ਦੇਣ, ਉਹਨਾਂ ਦੀ ਮੁਖਾਲਫਤ ਕਰਨ, ਘਿਰਨਾ ਕਰਨ, ਤੋਸਬ ਕਰਨ, ਮਖੌਲ ਉਡਾਉਣ ਜਾਂ ਨਿਰਾਦਰੀ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ। ਪਰ ਸਾਡੀ ਮਾਨਸਿਕ ਆਜ਼ਾਦੀ ਦੀ ਇੱਕ ਜ਼ਰੂਰੀ ਸ਼ਰਤ ਇਹ ਹੈ ਕਿ ਦੂਜਿਆਂ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ ਅਤੇ ਸਿਧਾਂਤਾਂ ਲਈ ਸਾਨੂੰ ਵਿਸ਼ਾਲਤਾ, ਸਹਿਣਸ਼ੀਲਤਾ, ਰਵਾਦਾਰੀ ਆਦਰ ਭਾਉ ਮਿਲਵਰਤਨ ਤੇ ਪਿਆਰ ਵਾਲਾ ਵਤੀਰਾ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਮਜ਼ਹਬੀ ਨਿਸ਼ਚਿਆਂ ਤੇ ਸਿਧਾਂਤਾਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣ ਦਾ ਕੋਈ ਹੱਕ ਨਹੀਂ। ਆਪਣੇ ਧਰਮ ਦੇ ਨਿਸ਼ਚਿਆਂ ਨੂੰ ਜ਼ਬਰਦਸਤੀ ਦੂਜਿਆਂ ਉੱਤੇ ਠੋਸਣ ਦੇ ਭਿਆਨਕ ਨਤੀਜਿਆਂ ਦੀਆਂ ਕਹਾਣੀਆਂ ਨਾਲ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ। ਇਹਦਾ ਸਹਿਮ ਅਜੇ ਤੱਕ ਸੰਸਾਰ ਦੇ ਵਾਯੂਮੰਡਲ ਵਿੱਚ ਪ੍ਰਤੀਤ ਹੁੰਦਾ ਹੈ। ਦੁਨਿਆਵੀ ਤੌਰ ਤੇ ਵੀ ਅਸੀਂ ਦੇਖਦੇ ਹਾਂ ਕਿ ਵਿੱਦਿਆ ਦੇ ਖੇਤਰ ਵਿੱਚ, ਵਿਗਿਆਨ ਦੇ ਖੇਤਰ ਵਿੱਚ, ਕਲਾ ਦੇ ਖੇਤਰ ਵਿੱਚ ਦੋ ਮੁੱਖ ਭਾਗ ਹਨ। ਹਰ ਵਿਦਿਆਰਥੀ ਨੂੰ ਹੱਕ ਹੈ ਕਿ ਉਹ ਆਪਣੀ ਰੁਚੀ ਅਨੁਸਾਰ ਉਹਨੂੰ ਜਿਹੜਾ ਮਜ਼ਬੂਨ ਪਸੰਦ ਹੈ ਉਹ ਪੜ੍ਹਨ ਲਈ ਚੁਣ ਲਵੇ। ਉਹਨੂੰ ਇਹ ਵੀ ਹੱਕ ਹੈ ਕਿ ਜਿਸ ਸਕੂਲ ਜਾਂ ਕਾਲਜ ਵਿੱਚ ਉਹਨੇ ਦਾਖਲ ਹੋਣਾ ਹੈ ਦਾਖਲ ਹੋ ਜਾਏ। ਜੇਕਰ ਇੱਕ ਦੂਜੇ ਦੇ ਮਜ਼ਮੂਨਾਂ ਤੇ ਸਕੂਲਾਂ ਦੀ ਬਾਬਤ ਸਾਡੇ ਮਨ ਵਿੱਚ ਕੋਈ ਵਿਤਕਰਾ ਜਾਂ ਵੈਰ ਵਿਰੋਧ ਨਹੀਂ ਹੁੰਦਾ ਤਾਂ ਫਿਰ ਧਰਮ ਕਰਮ ਦੇ ਨਿਸ਼ਚਿਆਂ ਤੇ ਸਾਧਨਾ ਉੱਤੇ ਸਾਨੂੰ ਵਿਤਕਰਾ, ਇਤਰਾਜ਼, ਦਖਲ, ਮੁਖਾਲਫਤ, ਕਿਰਨਾ, ਜ਼ਬਰਦਸਤੀ ਜਾਂ ਜ਼ੁਲਮ ਨਹੀਂ ਹੋਣਾ ਚਾਹੀਦਾ। ਕਿਉਂਕਿ ਹਰ ਇੱਕ ਇਨਸਾਨ ਨੂੰ ਆਪੋ ਆਪਣੇ ਖਿਆਲਾਂ ਤੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੈ। ਕੁਦਰਤ ਦੇ ਵਿੱਚ ਭਿੰਨਤਾ, ਵਿਲੱਖਣਤਾ ਤੇ ਅਨੇਕਤਾ ਹਰ ਪਾਸੇ ਦੇਖਣ ਵਿੱਚ ਆਉਂਦੀ ਹੈ। ਇਹ ਕੁਦਰਤ ਦਾ ਸ਼ਿੰਗਾਰ ਹੈ। ਇਹਦੇ ਨਾਲ ਸਾਨੂੰ ਸਾਰੀ ਕਾਇਨਾਤ ਰੰਗ ਬਿਰੰਗੇ ਰੂਪ ਰੇਖਾਂ ਵਿੱਚ ਸਜੀ ਹੋਈ ਇੱਕ ਰੱਬੀ ਜਲਵਾ ਦਿਖਾ ਰਹੀ ਹੈ। ਕਿੰਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾਗ ਜੋ ਕਿ ਕਰਤਾਰ ਦੇ ਸਾਜੇ ਹੋਏ ਵਨ ਸਵੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਦ ਕਿਨੋ ਵਿਸਥਾਰ ਪ੍ਰਭ ਅਵਿਨਾਸੀ ਏਕ ਓੰਕਾਰ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਸੋ ਇਨਸਾਨ ਦੇ ਖਿਆਲਾਂ ਤੇ ਨਿਸ਼ਚਿਆਂ ਵਿੱਚ ਵੀ ਇਹ ਵਿਲੱਖਣਤਾ ਹੋਣੀ ਕੁਦਰਤੀ ਹੈ। ਇਸ ਕੁਦਰਤੀ ਅਸੂਲ ਅਨੁਸਾਰ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ ਜਾਂ ਸਿਧਾਂਤਾਂ ਦੀ ਨਿੰਦਾ ਕਰਨੀ, ਉਹਨਾਂ ਦੀ ਨਿਰਾਦਰੀ ਕਰਨੀ, ਵਾਦ ਵਿਵਾਦ ਕਰਨਾ, ਮੁਖਾਲਫਤ ਕਰਨੀ, ਲੜਾਈ ਕਰਨੀ, ਝਗੜਾ ਕਰਨਾ ਜਾਂ ਜ਼ੁਲਮ ਕਰਨੇ, ਇਹੀ ਮਜ਼ਹਬੀ ਤਸਵ ਹੈ ਜੋ ਕਿ ਕੁਦਰਤੀ ਅਸੂਲਾਂ ਦੇ ਐਨ ਉਲਟ ਹੈ। ਸਾਰੇ ਹੀ ਧਰਮ ਤੇ ਮਜ਼ਹਬ ਇਨਸਾਨ ਨੂੰ ਦੈਵੀ ਗੁਣ ਸਿਖਾਉਂਦੇ ਹਨ। ਕਿਹੜੇ? ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ, ਕੁਰਬਾਨੀ, ਪਰਉਪਕਾਰ ਆਦਿ ਇਹ ਸਿਖਾਉਂਦੇ ਹਨ। ਪਰ ਅਸੀਂ ਮਜ਼ਹਬੀ ਤਸਵ ਕਾਰਨ ਇਹਨਾਂ ਸਾਰੇ ਦੈਵੀ ਗੁਣਾਂ ਨੂੰ ਭੁੱਲ ਜਾਂਦੇ ਹਾਂ ਤੇ ਇਹਨਾਂ ਦੇ ਐਨ ਉਲਟ ਦੂਸਰਿਆਂ ਦੇ ਨਾਲ ਵੈਰ ਵਿਰੋਧ, ਨਫ਼ਰਤ, ਤਸਵ, ਲੜਾਈ, ਝਗੜੇ, ਜ਼ੁਲਮ ਦੀ ਨੀਵੀਂ ਭਾਵਨਾ ਜਾਂ ਔਗਣਾ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਹਬਾਂ ਦੀ ਨਿਖੇਧੀ ਕਰਦੇ ਹਾਂ, ਬਦਨਾਮੀ ਕਰਦੇ ਹਾਂ, ਨਿੰਦਾ ਕਰਦੇ ਹਾਂ, ਹੇਠੀ ਕਰਦੇ ਹਾਂ, ਮੁਖਾਲਫਤ ਕਰਦੇ ਹਾਂ ਤੇ ਇਹਦੇ ਵਿੱਚ ਅਸੀਂ ਆਪਣੇ ਧਰਮ ਦੀ ਵਡਿਆਈ, ਸੇਵਾ ਤੇ ਉਹਨੂੰ ਫੈਲਾਉਣ ਦਾ ਇਹ ਸਾਧਨ ਸਮਝੀ ਬੈਠੇ ਹਾਂ। ਅਸੀਂ ਜਦੋਂ ਵੀ ਕਿਸੇ ਨਾਲ ਈਰਖਾ ਦਵੈਤ ਕਰੀਏ, ਵੈਰ ਵਿਰੋਧ ਕਰੀਏ, ਤਸਬ ਕਰੀਏ, ਨਫ਼ਰਤ ਕਰੀਏ, ਨੁਕਤਾਚੀਨੀ ਕਰੀਏ ਜਾਂ ਨਿੰਦਾ ਕਰੀਏ ਤਾਂ ਸਾਡੇ ਉੱਤੇ ਉਹਦਾ ਕੀ ਅਸਰ ਹੁੰਦਾ ਹੈ? ਪਹਿਲਾਂ ਸਾਡੇ ਮਨ ਨੂੰ ਘਿਰਨਾ ਦਾ ਵੱਟ ਚੜ੍ਹਦਾ ਹੈ। ਘਿਰਨਾ ਦਾ ਪ੍ਰਗਟਾਵਾ ਸਾਡੇ ਮੱਥੇ, ਸਾਡੀਆਂ ਅੱਖਾਂ ਤੇ ਚਿਹਰੇ ਉੱਤੋਂ ਹੁੰਦਾ ਹੈ। ਇਹਦੇ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ, ਬੁੱਧੀ ਭ੍ਰਿਸ਼ਟ ਜਾਂਦੀ ਹੈ, ਨਿਰਣਾ ਸ਼ਕਤੀ ਵਿਵੇਕ ਬੁੱਧੀ ਗੰਧਲੀ ਹੋ ਜਾਂਦੀ ਹੈ, ਕ੍ਰੋਧ ਦੇ ਭਾਂਬੜ ਮੱਚ ਪੈਂਦੇ ਹਨ। ਇਹ ਤਸਵ ਤੇ ਘਿਰਨਾ ਦੀਆਂ ਕਿਰਨਾਂ, ਇਹ ਵਾਈਬ੍ਰੇਸ਼ਨਸ ਦੂਜੇ ਪਾਸੇ ਸਾਡੇ ਵਿਰੋਧੀਆਂ ਤੇ ਜਾ ਕੇ ਅਸਰ ਕਰਦੀਆਂ ਹਨ। ਕਿਰਨਾ ਤੇ ਤਸਵ ਦੀ ਅੱਗ ਉੱਥੇ ਭੜਕਾਉਂਦੀਆਂ ਹਨ ਅਤੇ ਦੂਜੇ ਬੰਨਿਓ ਫੇਰ ਕਿਰਨਾ ਦੀਆਂ ਕਿਰਨਾਂ ਮੁੜ ਸਾਡੇ ਕੋਲ ਵਾਪਸ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਆਉਂਦੀਆਂ ਹਨ। ਇਸ ਤਰ੍ਹਾਂ ਘਿਰਨਾ ਤੇ ਤਵੱਸਬ ਦਾ ਇਹ ਜ਼ਹਿਰੀਲਾ ਚੱਕਰ, ਵਿਸ਼ੇਸ਼ ਸਰਕਲ, ਇਹ ਅਮੁੱਕ ਚੱਲਦਾ ਰਹਿੰਦਾ ਹੈ। ਇਹ ਮਜ਼ਬੀ ਤਵੱਸਬ ਤੇ ਘਿਰਨਾ ਦੇ ਭਾਂਬੜ ਸਾਡੇ ਦਿਲਾਂ ਵਿੱਚ, ਪਰਿਵਾਰਾਂ ਵਿੱਚ, ਮੁਹੱਲਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਮੁਲਕਾਂ ਵਿੱਚ, ਇੱਥੋਂ ਤੱਕ ਕਿ ਵਿਸ਼ਵ ਭਰ ਵਿੱਚ ਬਹੁਤ ਤੇਜ਼ੀ ਨਾਲ ਫੈਲ ਕੇ ਅਤਿਅੰਤ ਜਾਨ ਮਾਲ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਹ ਤਵੱਸਬ ਤੇ ਘਿਰਨਾ ਦੀ ਅੱਗ ਜਦੋਂ ਮਜ਼ਬਾਂ ਤੇ ਧਾਰਮਿਕ ਅਸਥਾਨਾਂ ਨੂੰ ਲੱਗ ਜਾਵੇ ਤਾਂ ਤੇ ਫਿਰ ਕਿਆਮਤ ਹੀ ਵਾਪਰ ਜਾਂਦੀ ਹੈ। ਇਸ ਤਰ੍ਹਾਂ ਅਖੌਤੀ ਧਰਮੀਆਂ ਤੇ ਧਾਰਮਿਕ ਠੇਕੇਦਾਰਾਂ ਨੇ ਆਪੋ ਸਹੇੜੀ ਹੋਈ ਗਿਲਾਨੀ ਨਾਲ ਆਪੋ ਆਪਣੇ ਧਰਮ, ਮਜ਼ਹਬ ਤੇ ਦੀਨ ਨੂੰ ਮਲੀਨ ਕਰ ਛੱਡਿਆ ਹੈ, ਭ੍ਰਿਸ਼ਟ ਛੱਡਿਆ ਹੈ, ਉਹਨਾਂ ਨੂੰ ਪਖੰਡ ਬਣਾ ਦਿੱਤਾ ਹੈ। ਤਵੱਸਬ ਦੀ ਅੱਗ ਨੇ ਧਾਰਮਿਕ ਅਸਥਾਨਾਂ ਤੇ ਸੰਸਥਾਵਾਂ ਵਿੱਚ ਵੀ ਦਵੈਤ, ਨਫ਼ਰਤ, ਈਰਖਾ, ਵੈਰ, ਵਿਰੋਧ, ਹਉਮੈ, ਮੈਂ ਮੇਰੀ, ਸਵਾਰਥ ਤੇ ਹਿੰਸਾ ਦੇ ਭਾਂਬੜ ਵਾਲੇ ਹੋਏ ਹਨ। ਇਹਨਾਂ ਭਾਂਬੜਾਂ ਵਿੱਚ ਇਹ ਧਾਰਮਿਕ ਆਗੂ ਆਪ ਤਾਂ ਸੜਦੇ ਹਨ, ਜੋ ਇਹਨਾਂ ਦੇ ਨੇੜੇ ਜਾਂਦਾ ਹੈ ਉਹਨੂੰ ਵੀ ਸਾੜ ਦਿੰਦੇ ਹਨ। ਸਾਡੇ ਧਾਰਮਿਕ ਤਵੱਸਬ ਦਾ ਓਪਰਾ ਜਿਹਾ ਉਦਾਹਰਣ ਇੱਥੇ ਗੁਰਮੁਖ ਪਿਆਰਿਆਂ ਨੇ ਆਪਣੇ ਨਿੱਜੀ ਤਜਰਬੇ ਤੋਂ ਦਿੱਤਾ ਹੈ। ਕਹਿੰਦੇ ਕਿ ਕਿਤੇ ਸਫ਼ਰ ਵਿੱਚ ਜਾਂਦਿਆਂ ਕੁਝ ਸਿੱਖ ਸੰਗਤਾਂ ਇਕੱਠੀਆਂ ਬੈਠੀਆਂ ਸਨ। ਉਹਨਾਂ ਵਿੱਚ ਗੁਰਬਾਣੀ ਦੇ ਕਿਸੇ ਆਸ਼ੇ ਤੇ ਆਪਸ ਦੇ ਵਿੱਚ ਬੈਠਿਆਂ ਬੈਠਿਆਂ ਵਿਚਾਰ ਸ਼ੁਰੂ ਹੋ ਗਈ। ਸਾਰੇ ਹੀ ਗੁਰਬਾਣੀ ਦੇ ਵਿਚਾਰ ਸੁਣ ਕੇ ਰੱਬੀ ਏਕਤਾ, ਸ਼ਰਧਾ ਭਾਵਨੀ, ਬਾਣੀ ਦੇ ਅਦਬ, ਸਿੱਖੀ ਦੇ ਪਿਆਰ ਤੇ ਆਪਣੇ ਗੁਰੂ ਦੇ ਪ੍ਰੇਮ ਦੀ ਇੱਕ ਪਿਆਰ ਤਾਰ ਵਿੱਚ ਪਰੋਤੇ ਗਏ ਤੇ ਬਾਣੀ ਦਾ ਰਸ ਮਾਣਦੇ ਰਹੇ। ਪਰ ਜਦੋਂ ਵਕਤੇ ਨੇ ਦੱਸਿਆ ਕਿ ਉਸਨੇ ਫਲਾਨੇ ਡੇਰੇ ਤੋਂ ਇਹ ਗਿਆਨ ਸਿੱਖਿਆ ਹੈ ਤਾਂ ਇੱਕਦਮ ਬਾਕੀ ਸਾਰਿਆਂ ਦੇ ਚਿਹਰੇ ਤੋਂ ਉਹ ਪਹਿਲੇ ਵਾਲਾ ਚਾਓ, ਰਸ, ਰੰਗ, ਸ਼ਰਧਾ ਭਾਵਨੀ ਤੇ ਪਿਆਰ ਦੀ ਝਲਕ ਉੱਡ ਗਈ। ਉਹਨਾਂ ਵਿੱਚ ਜਿਹੜੀ ਪਿਆਰ ਦੀ ਤਾਰ ਕੁਛ ਦੇਰ ਪਹਿਲਾਂ ਬਣੀ ਹੋਈ ਸੀ ਉਹ ਫੌਰਨ ਟੁੱਟ ਗਈ ਤੇ ਉਹਨਾਂ ਦੀ ਸ਼ਰਧਾ ਤੇ ਚਾਓ ਰੁੱਖੇਪਨ ਵਿੱਚ ਬਦਲ ਗਿਆ। ਇਹਦਾ ਕਾਰਨ ਕੀ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਸਰਵੋਤਮ ਸਮਝਦੇ ਸੀ ਤੇ ਦੂਜੀ ਸੰਪਰਦਾ ਦੀ ਵਡਿਆਈ ਨੂੰ ਉਹ ਸਹਾਰ ਨਾ ਸਕੇ। ਕਹਿੰਦੇ ਕਿ ਅਸਲ ਵਿੱਚ ਉਹ ਮੂਲ ਛੋੜ ਡਾਲੀ ਲੱਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਉਸੇ ਵੇਲੇ ਆਪਸ ਵਿੱਚ ਇੱਕ ਦੂਜੇ ਲਈ ਪਰਾਏ ਬਣ ਗਏ। ਇਸ ਤਰ੍ਹਾਂ ਸ੍ਰੀ ਦੂਜੇ ਫਿਰਕਿਆਂ ਤੇ ਧਰਮਾਂ ਦੇ ਲਿਬਾਸ ਨੂੰ ਹੀ ਕਈ ਵਾਰੀ ਦੇਖਦੇ ਨਫ਼ਰਤ ਨਾਲ ਭਰ ਜਾਂਦੇ ਹਾਂ ਤੇ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਸਾਡੇ ਮਨਾਂ ਅੰਦਰ ਤਵੱਸਬ ਦੀ ਅਗਨੀ ਕਰਕੇ ਹੈ। ਜਿਹਾ ਕਿ ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਵਸਨਾ ਰਾਤ ਮੂੜੇ। ਪਿਆਰ ਤੋਂ ਪਿਆਰ ਉਪਜਦਾ ਹੈ, ਨਫ਼ਰਤ ਤੋਂ ਨਫ਼ਰਤ ਉਪਜਦੀ ਹੈ। ਲਵ ਬਿਗੈਟਸ ਲਵ, ਹੇਟ ਬਿਗੈਟਸ ਹੇਟ, ਇਹ ਕੁਦਰਤੀ ਅਟਲ ਅਸੂਲ ਹੈ। ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਸੋ ਤਵੱਸਬ ਤੇ ਨਫ਼ਰਤ ਤੋਂ ਤਵੱਸਬ ਤੇ ਨਫ਼ਰਤ ਉਪਜਣਾ ਹੀ ਲਾਜ਼ਮੀ ਹੈ, ਕਿਉਂਕਿ ਸਾਡੇ ਖਿਆਲ ਦੋ ਧਾਰੀ ਤਲਵਾਰ ਦੀ ਨਿਆਈ ਹੁੰਦੇ ਹਨ। ਜੇ ਇੱਕ ਬੰਨੇ ਚੰਗੇ ਹਨ, ਦੂਜੇ ਬੰਨੇ ਮਾੜੇ ਵੀ ਹੋ ਸਕਦੇ ਹਨ। ਉਸਾਰੂ ਹਨ ਤਾਂ ਢਾਊ, ਪਿਆਰ ਹੈ ਤਾਂ ਨਫ਼ਰਤ, ਰਵਾਦਾਰੀ ਜਾਂ ਤਵੱਸਬ, ਸਹਿਨਸ਼ੀਲਤਾ ਜਾਂ ਮੁਕਾਬਲਾ, ਇਹ ਨਾਲ ਨਾਲ ਚੱਲਦਾ ਹੈ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਦੈਵੀ ਗੁਣਾਂ ਵਾਲੇ ਪਾਸੇ ਨੂੰ ਭੁੱਲ ਕੇ ਰਾਕਸ਼ੀ ਔਗਣ ਧਾਰ ਲਏ ਹਨ। ਇਸ ਤਰ੍ਹਾਂ ਸਾਰੀ ਦੁਨੀਆਂ ਵਿੱਚ ਤਵੱਸਬ ਦੇ ਭਾਂਬੜ ਮੱਚ ਰਹੇ ਹਨ ਤੇ ਦੁਖੀ ਹੋਈ ਹੋਈ ਜਨਤਾ ਤਰਾ ਤਰਾ ਕਰ ਰਹੀ ਹੈ। ਅਤਿਅੰਤ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਨਫ਼ਰਤ, ਈਰਖਾ, ਵੈਰ ਵਿਰੋਧ, ਲੜਾਈਆਂ, ਜਹਾਦ, ਧਰਮ ਯੁੱਧ, ਅਕੈਤ ਸੀਏ ਤੇ ਅਸਹਿ ਜ਼ੁਲਮ ਇਹ ਮਜ਼ਬੀ ਤਸਬ ਦੇ ਜ਼ਹਿਰੀਲੇ ਜੋਸ਼ ਵਿੱਚ ਧਰਮ ਦੇ ਨਾਮ ਤੇ ਕੀਤੇ ਜਾਂਦੇ ਹਨ। ਆਮ ਜਨਤਾ ਤਾਂ ਭੋਲੀ ਭਾਲੀ ਸੋਝੀਹੀਣ ਜਾਂ ਪਿਛਲਗ ਹੁੰਦੀ ਹੈ, ਪਰ ਇਹਨਾਂ ਦੇ ਮਾਨਸਿਕ ਜੋਸ਼ ਨੂੰ ਮਜ਼ਬੀ ਤਸਬ ਦਾ ਲਾਂਬੂ ਲਾ ਕੇ ਭੜਕਾਉਣ ਵਾਲੇ ਕੌਣ ਹਨ? ਅੰਧ ਵਿਸ਼ਵਾਸੀ ਸਾਡੇ ਧਾਰਮਿਕ ਆਗੂ, ਸਾਡੇ ਸਵਾਰਥੀ ਸਿਆਸੀ ਲੀਡਰ ਤੇ ਪੱਖਪਾਤੀ ਪੱਤਰਕਾਰ। ਇਹ ਤਸਬ ਦੇ ਭਾਂਬੜਾਂ ਵਿੱਚ ਭੋਲੀ ਭਾਲੀ ਲੁਕਾਈ ਨੂੰ ਧਕੇਲ ਕੇ ਆਪੋ ਆਪਣੇ ਸਵਾਰਥ ਪੂਰੇ ਕਰਦੇ ਹਨ ਅਤੇ ਆਪ ਪਿੱਛੇ ਹਟ ਕੇ ਇਹਦਾ ਤਮਾਸ਼ਾ ਦੇਖਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅਨੇਕਾਂ ਧਰਮਾਂ, ਧਰਮ ਪ੍ਰਚਾਰ, ਉਚੇਰੀ ਵਿੱਦਿਆ, ਵਿਗਿਆਨ, ਆਧੁਨਿਕ ਸੱਭਿਅਤਾ ਤੇ ਸਮਾਜਵਾਦ ਦੀ ਅਤਿਅੰਤ ਤਰੱਕੀ ਤੇ ਪ੍ਰਫੁੱਲਤਾ ਦੇ ਹੁੰਦਿਆਂ ਵੀ ਇਹ ਮਜ਼ਬੀ ਤਸਬ ਦੇ ਭਾਂਬੜ ਘਟਣ ਦੀ ਬਜਾਏ ਵੱਧਦੇ ਹੀ ਜਾ ਰਹੇ ਹਨ। ਇਹਦਾ ਮੁੱਢਲਾ ਕਾਰਨ ਕੀ ਹੈ? ਕਿਉਂਕਿ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਤੋਂ ਬੇਮੁੱਖ ਹੋ ਗਏ ਹਾਂ, ਅਵੇਸਲੇ ਹੋ ਗਏ ਹਾਂ। ਕਿਹੜੇ ਉਪਦੇਸ਼? ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ, ਚੰਗਾ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਸ ਦੀਰਘ ਤੇ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਅਤੇ ਮਜ਼ਬੀ ਤਸਬ ਦੇ ਮਾਰੂ ਜ਼ਹਿਰ ਜਾਂ ਤਪਦੇ ਭਾਂਬੜ ਤੋਂ ਬਚਣ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਸਾਨੂੰ ਹਰੀ ਨਾਮ ਹੀ ਦੱਸਿਆ ਗਿਆ ਹੈ। ਇਸ ਮਜ਼ਬੀ ਤਸਬ ਦੇ ਭਾਂਬੜ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਮਨ ਮੇਰੇ ਗੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਕਲ ਤਾਤੀ ਠਾਂਡਾ ਹਰ ਨਾਉ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸੰਸਾਰ ਦੇ ਸਾਰੇ ਹੀ ਧਰਮ ਸਾਨੂੰ ਇਹ ਦ੍ਰਿੜਾਉਂਦੇ ਹਨ ਕਿ ਰੱਬ ਇੱਕ ਹੈ। ਜਿਸ ਸਰਬੱਗ ਇਲਾਹੀ ਧਰਮ ਦੀ ਗੁਰਬਾਣੀ ਗੱਲ ਕਰਦੀ ਹੈ ਉਹਦੇ ਵਿੱਚ ਤਾਂ ਇਹੀ ਦ੍ਰਿੜਾਇਆ ਗਿਆ ਹੈ ਕਿ ਰੱਬ ਇੱਕ ਹੈ। ਉਹਦੇ ਸੰਤਾਂ, ਭਗਤਾਂ, ਮਹਾਂਪੁਰਸ਼ਾਂ ਦਾ ਆਦਰ ਭਾਉ ਤੇ ਸੇਵਾ ਕਰਨੀ ਜ਼ਰੂਰ ਲੋੜੀਂਦੀ ਹੈ ਅਤੇ ਉਹਦੀ ਖਲਕਤ ਨਾਲ ਮੈਤਰੀ ਭਾਵ ਨਾਲ ਰਹਿਣਾ ਚਾਹੀਦਾ ਹੈ। ਪਰ ਮਜ਼ਬੀ ਤਸਬ ਦੇ ਪਾਗਲਪਨ ਵਿੱਚ ਆਪ ਨਾ ਦੇ ਚਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ ਅਨੁਸਾਰ ਮਹਾਂਪੁਰਸ਼ਾਂ ਤੇ ਨਿਰਦੋਸ਼ ਲੁਕਾਈ ਦੀ ਸ਼ਰੇਆਮ ਅੰਨੇ ਜੋਸ਼ ਵਿੱਚ ਨਿੰਦਾ ਕੀਤੀ ਜਾਂਦੀ ਹੈ। ਐਸੇ ਨਿੰਦਕਾਂ ਦੀ ਨਿਖੇਧੀ ਕਰਨ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਪੈਂਦਾ। ਐਸੇ ਤਸਬੀ ਦੀਵਾਨਿਆਂ ਨੂੰ ਗੁਰਬਾਣੀ ਦੇ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ, ਗੁਰਮੁਖ ਸਿਓ ਮਨਮੁਖ ਅੜੇ ਡੁੱਬੇ ਹੱਕ ਨਿਆਏ। ਕਿਸੇ ਧਰਮ ਜਾਂ ਮਜ਼ਹਬ ਦੇ ਪੈਰੋਕਾਰਾਂ ਨੂੰ ਜਦੋਂ ਤਸਬ ਦੀ ਰੰਗਤ ਜਾਂ ਪਾਣ ਚੜ੍ਹ ਜਾਵੇ, ਧਰਮ ਦੇ ਠੇਕੇਦਾਰਾਂ ਨੂੰ ਜੇ ਤਸਬ ਦੀ ਪਾਣ ਚੜ੍ਹ ਜਾਵੇ ਤਾਂ ਧਾਰਮਿਕ ਗੁਣਾਂ ਦੇ ਐਨ ਉਲਟ ਮਜ਼ਬੀ ਤਸਬ ਦੇ ਜ਼ਹਿਰ ਦੁਆਰਾ ਉਹ ਵੈਰ, ਵਿਰੋਧ, ਨਫ਼ਰਤ, ਲੜਾਈ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜਬਰ, ਖੂਨ ਖਰਾਬਾ, ਜ਼ੁਲਮ ਤੇ ਧਰਮ ਦੀ ਨਿੰਦਾ, ਇਹ ਸਾਰੇ ਰਾਖਸ਼ੀ ਔਗਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਹਦੇ ਨਾਲ ਕਿ ਸੰਸਾਰ ਵਿੱਚ ਮਾਇਕੀ ਅੱਗ ਦੇ ਭਾਂਬੜ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ ਤੇ ਅਜਿਹੀ ਸਥਿਤੀ ਵਿੱਚ ਕੋਈ ਵਿਰਲਾ ਸੁਭਾਗਾ ਹੀ ਪ੍ਰਭੂ ਮੇਰ ਸਦਕਾ ਇਸ ਮਜ਼ਬੀ ਤਸਬ ਦੇ ਸੇਕ ਤੋਂ ਬਚ ਸਕਦਾ ਹੈ। दावा अगन बहुत त्रिण जाले कोई हरिया बूट रहोरी। जदों गुआंडियां दी जां परदेसियां दी रहनी बहनी उन्हां दी बोली उन्हां दे रस्मो रिवाज अड अड हुंदे हन अते सानू उन्हां दे उत्ते कोई इतराज नहीं हुंदा तां उन्हां दे धर्म उन्हां दी धार्मिक कर्म किरिया प्रति साडे विच सहनशीलता ते विशालता होनी भी जरूरी है, क्योंकि सहनशीलता एक धार्मिक गुण है। सहनशीलता तो बगैर बारले माइकी असर द्वारा साड़ी होमे जोश भी आ जाती है अते यही जोश वैर विरोध का कारण बनता है। जब हर एक इंसान नू आपो अपनिया रीझां आपो अपने स्वाद ते ख्यालां अनुसार खाण पीण पहनण कम करन आराम करन जां मनोरंजन की आजादी है तो हर एक नू अपने निश्चयां अनुसार धर्म की मनौत ते कमाई करन दी भी पूरी आजादी है। धर्म हर एक मनुख का बिल्कुल निजी प्राइवेट हक है, एदे विच एक दूजे नू दखल देण दा कोई हक नहीं। जे दूजे दे धर्म विच दखल देना नजायज है तो ओदी मुखालफत करनी ओदे नाल ईरखा करनी द्वैत करनी वैर विरोध करना ए एक अध्यात्मक पाप है। परमात्मा साडे सारे अगण देखदा ते जानदा होया फिर भी सानू पालदा है, सानू प्यारदा है, साडी सार संभालदा है। दीन दयाल दयानिध दोखन देखत है पर देत ना हारे। रोजी ही राज बिलोकत राजक रोख रुहान की रोजी ना टारे। इस तरह धर्म भी सानू देख के अंडिठ करन सुन के अनसुना करन लई प्रेरणा दिंदा है। फरीदा बुरे दा भला कर गुस्सा मन्ना हंडाए देही रोग ना लगई पल्ले सब किछ पाए। सो लोकां दे औगण चितारने जां निंदिया नफरत करनी ए धर्म कमाउण दे बिल्कुल उल्ट है। निंदा पली किसे की नाही मनमुख मुग्ध करन अणहोंदा अजगर भार उठाए निंदक अग्नि माहे जलावे। रोस न काहू संग करो आपन आप विचार होए निमाना जग रहो नानक नदरी पार। सो इसे करके गुरबाणी विच सानू ताड़ना कीती गई है, पर का बुरा ना राखो चीत तुमको दुख नहीं पाई मीत। खिचो ताण विगुचिए एक स्यो लिव लाए वव्वा वैर ना करिए काहू कट कट अंतर ब्रह्म समाहू। वाहिगुरु जी का खालसा वाहिगुरु जी की फतेह। गुरु प्यारी साध संगत जीओ ए गुरबाणी विचार दा 108 नंबर लेख मजहबी तस्व भाग दूजा इत्थे आप जी दे सामने पढ़िया गया है। एदे नाल दे बाकी होर अड अड विषयां उत्ते लिखे हुए लेख आप जी नू गुरबाणी विचार दे लेखां दे स्टाल ते मिल सकते हैं।